नमस्कार, ए आकाशवाणी है। खबरां दे इस बुलेटिन नाल मैं अमन देव। पहला चोण मियां खबरां। प्रधानमंत्री नरेंद्र मोदी ने कहा कि देश हुण चिरां तों लटक रहियां समस्यावां नूं पार करदिआं लंबे समें दे हल्लां दी भाल लई दृढ़ता नाल अगे वध रिहा है। वित्त मंत्री निर्मला सीतारमन ने अज लोक सभा विच 2025-26 दा आर्थिक सर्वेक्षण पेश कीता। वित्तीय साल 2026 विच देश दा असल GDP 7.4% दी दर नाल वधण दा अनुमान है। महाराष्ट्र के उप मुख्यमंत्री अजीत पवार का अंतम संस्कार अज बारामती विच पूरे सरकारी सन्मानां नाल कर दिता गया है। सरकार ने कहा कि प्रधानमंत्री आवास योजना शहरी तहत हुण तक 1.64 करोड़ तो वध मकानां नूं मंजूरी दिती गई है ते देश भर विच 23 जनवरी तक 660 लाख हैक्टर तो वध रकबे विच हाड़ी फसलां की बिजाई की गई है। हुण खबरां विस्थार नाल। प्रधानमंत्री नरेंद्र मोदी ने कहा कि देश हुण चिरां तों लटक रहियां समस्यावां नूं पार करदिआं लंबे समें दे हल्लां दी भाल लई दृढ़ता नाल अगे वध रिहा है। उन्होंने कहा कि उन्हां दी सरकार रिफॉर्म परफॉर्म ते ट्रांसफॉर्म प्रभाव भाव सुधार कारगुजारी ते परिवर्तन ते सिद्धांतां ते केंद्रित है ते देश हुण बहाली दी राह ते है। बजट समागम दे दूजे दिन अज नवीं दिल्ली च संसद भवन कंपलैक्स विच पत्रकारां नूं संबोधन करदिआं श्री मोदी ने कहा कि सरकार ने भलाई योजनावां नूं आखरी मील तक पहुंचाउण ते विशेष जोर दिता है।
लॉन्ग टर्म सॉल्यूशंस के मार्ग पर मजबूती के साथ कदम रख रहा है और जब लॉन्ग टर्म सॉल्यूशंस होते हैं तब प्रेडिक्टेबिलिटी होती है जो विश्व में एक भरोसा पैदा करती है। हमारे हर निर्णय में राष्ट्र की प्रगति ये हमारा लक्ष्य है। हम टेक्नोलॉजी के साथ स्पर्धा भी करेंगे, हम टेक्नोलॉजी को आत्मसात भी करेंगे, लेकिन इसके साथ साथ हम मानव केंद्रीय व्यवस्था को जरा भी कम नहीं आंकेंगे।
भारत यूरोपीयन यूनियन मुक्त व्यापार समझौते के संबंध में प्रधानमंत्री ने विश्वास प्रगट किया कि यह एक भरोसेमंद मुकाबलेबाजी समर्थ और उत्पादक भारत वाल एक महत्वपूर्ण कदम है। उन्होंने कहा कि एक नवा बाजार खुल गया है, देश के निर्मातावां इसका लाभ उठाना चाहिए। उन्होंने कहा कि भारत का लोकतंत्र और आबादी दुनिया लिए उम्मीद की किरण ने देश हुण खिच का केंद्र बन गया है। संसद के बजट समागम के दूजे दिन बारे श्री मोदी ने कहा कि देश अगे वध रहा है, इसलिए यह समा रुकावटां पैदा करन दा नहीं सगों हल लभण दा है। उन्होंने सारयां नूं देश के विकास लिए उसारू ढंग नाल काम करन दी अपील कीती।
आज प्राथमिकता समाधान है, आज भूमिका व्यवधान के माध्यम से रोते बैठने की नहीं है, आज हिम्मत के साथ समाधानकारी निर्णयों का कालखंड है। मैं सभी माननीय सांसदों से आग्रह करूंगा कि वे आए, राष्ट्र के लिए आवश्यक समाधानों के दौर को हम गति दें, निर्णयों को हम शक्ति दें और लास्ट माइल डिलीवरी में हम सफलतापूर्वक आगे बढ़े।
प्रधानमंत्री नरेंद्र मोदी ने कहा कि आज शाम होने वाला बीटिंग रिट्रीट समारोह गणतंत्र दिवस के जश्न की समाप्ति का प्रतीक है। एक सोशल मीडिया पोस्ट में श्री मोदी ने कहा कि यह समारोह भारत की अमीर फौजी विरासत की शक्ति को प्रदर्शित करेगा। उन्होंने कहा कि पूरा देश उन हथियारबंद बलों से माण करता है जो देश की रक्षा लिए अपनी जाना कुर्बान करते हैं। वित्तीय साल 2026 देश का असल कुल घरेलू उत्पाद GDP 7.4% की दर वधण का अनुमान है। वित्तीय साल 2027 में विकास 6.8 से 7.2% के विचकार रहने की संभावना है। यह अनुमान केंद्रीय वित्त मंत्री निर्मला सीतारमन वालों आज संसद में पेश किए गए आर्थिक सर्वेक्षण में लाया गया है।
I rise to lay on the table a copy each of the following papers: Economic Survey 25-26, Economic Survey 25-26 Statistical Appendix.
आर्थिक सर्वेक्षण अनुसार भारतीय अर्थव्यवस्था ने वित्तीय साल 2026 में मजबूत विकास गति बनाई रखी। पहले पेशगी अनुमानों में असल GDP विकास 7.4% रखा गया जो मुख्य तौर पर घरेलू मांग से संचालित है। निर्माण गतिविधि मजबूत हुई है, खेतीबाड़ी ने स्थिरता प्रदान की है। आर्थिक सर्वेक्षण में दसाया गया कि देश के हालिया आर्थिक प्रदर्शन ने दिखाया कि एक अशांत आलमी वातावरण में भी मैक्रो आर्थिक स्थिरता के विकास को कायम रखा जा सकता है। खेतीबाड़ी के सहायक सेवाओं में वित्तीय साल 2026 में 3.1% के वाधे का अनुमान है। महाराष्ट्र के उप मुख्यमंत्री अजीत पवार का अंतम संस्कार आज सवेरे बारामती स्थित विद्या प्रतिष्ठान मैदान में पूरे सरकारी सन्मानों नाल कीता गया। उनके पुत्रां पार्थ पवार ते जय पवार ने चिता नूं अग्नि दिखाई। पहला केंद्रीय गृह मंत्री अमित शाह, केंद्रीय सड़क आवाजाई ते शाहराह मंत्री नितिन गडकरी, मुख्यमंत्री दविंदर फडणवीस, केंद्रीय राज मंत्रियां रामदास साठवले, प्रताप राव यादव, मुरली दर मोहिल, ਉਪ ਮੁੱਖ ਮੰਤਰੀ ਏਕ ਨਾਥ ਸ਼ਿੰਦੇ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ, ਮੰਤਰੀ ਮੰਡਲ ਦੇ ਮੈਂਬਰਾਂ, ਸੰਸਦ ਮੈਂਬਰਾਂ ਤੇ ਵਿਧਾਨ ਸਭਾ ਦੇ ਮੈਂਬਰਾਂ ਨੇ ਸਵਰਗੀ ਅਜੀਤ ਪਵਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕੱਲ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਹਵਾਈ ਅੱਡੇ ਨੇੜੇ ਹਵਾਈ ਹਾਦਸੇ ਵਿਚ ਅਜੀਤ ਪਵਾਰ ਦੀ ਮੌਤ ਹੋ ਗਈ ਸੀ। 66 ਸਾਲਾ ਅਜੀਤ ਪਵਾਰ ਦੇ ਅਚਾਨਕ ਦੇਹਾਂਤ ਨੇ ਮਹਾਰਾਸ਼ਟਰ ਵਿਚ ਬੀਜੇਪੀ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਵਿਚ ਇਕ ਵੱਡਾ ਰਾਜਨੀਤਿਕ ਖਲਾਅ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਭਵਿੱਖ ਬਾਰੇ ਵੀ ਚਰਚਾ ਤੇਜ਼ ਹੋ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਹੁਣ ਤੱਕ 1,64,00,000 ਤੋਂ ਵੱਧ ਮਕਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਜਾਣਕਾਰੀ ਮਕਾਨਾਂ ਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਤੁਖਾਨ ਸਾਹੂ ਨੇ ਅੱਜ ਲੋਕ ਸਭਾ ਵਿਚ ਜ਼ਿਮਨੀ ਸਵਾਲਾਂ ਦੇ ਜਵਾਬ ਵਿਚ ਦਿੱਤੀ। ਉਨ੍ਹਾਂ ਕਿਹਾ ਕਿ ਕੁੱਲ ਪ੍ਰਵਾਨਿਤ ਮਕਾਨਾਂ ਵਿਚੋਂ 98,00,000 ਤੋਂ ਵੱਧ ਮਕਾਨ ਪੂਰੇ ਹੋ ਗਏ ਨੇ ਅਤੇ ਲਾਭਪਾਤਰੀਆਂ ਨੂੰ ਸੌਂਪ ਦਿੱਤੇ ਗਏ ਨੇ। ਸ੍ਰੀ ਸਾਹੂ ਨੇ ਕਿਹਾ ਕਿ 2,00,00,000 ਰੁਪਏ ਦੀ ਕੇਂਦਰ ਸਰਕਾਰ ਦੀ ਸਹਾਇਤਾ ਨਾਲ 1,00,00,000 ਤੋਂ ਵੱਧ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਬਕਾ ਸਾਥ ਸਬਕਾ ਵਿਕਾਸ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ। ਦੇਸ਼ ਭਰ ਵਿਚ 23 ਜਨਵਰੀ ਤੱਕ 660,00,000 ਹੈਕਟੇਅਰ ਤੋਂ ਵੱਧ ਰਕਬੇ ਵਿਚ ਹਾੜੀ ਫਸਲਾਂ ਦੀ ਬਿਜਾਈ ਕੀਤੀ ਗਈ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਹਾ ਕਿ ਇਸ ਰੁੱਤ ਵਿਚ ਹਾੜੀ ਦੀ ਬਿਜਾਈ ਵਿਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਅਤੇ ਪਿਛਲੇ ਸਾਲ ਦੇ ਮੁਕਾਬਲੇ ਕੁੱਲ ਰਕਬਾ 18,00,000 ਹੈਕਟੇਅਰ ਵਧਿਆ ਹੈ। ਕਣਕ ਦੀ ਬਿਜਾਈ 334,00,000 ਹੈਕਟੇਅਰ ਤੋਂ ਵੱਧ, ਜਦੋਂ ਕਿ ਝੋਨੇ ਦੀ ਬਿਜਾਈ 44,00,000 ਹੈਕਟੇਅਰ ਵਿਚ ਕੀਤੀ ਗਈ ਹੈ। ਦਾਲਾਂ ਦੀ ਬਿਜਾਈ ਵਿਚ ਵਾਧਾ ਹੋਇਆ ਜੋ ਪਿਛਲੇ ਸਾਲ ਦੀ ਇਸੇ ਸਮੇਂ 133,00,000 ਹੈਕਟੇਅਰ ਦੇ ਮੁਕਾਬਲੇ ਇਸ ਸਾਲ 137,00,000 ਹੈਕਟੇਅਰ ਤੇ ਪਹੁੰਚ ਗਈ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਪ੍ਰਗਤੀ ਰਿਪੋਰਟ ਅਨੁਸਾਰ ਅਨਾਜ ਅਤੇ ਮੋਟੇ ਅਨਾਜ 60,00,000 ਹੈਕਟੇਅਰ ਤੋਂ ਵੱਧ ਰਕਬੇ ਵਿਚ ਬੀਜੇ ਗਏ ਨੇ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਿਸ ਸੂਤਰਾਂ ਅਨੁਸਾਰ ਇਸ ਵਿਚ ਲਗਭਗ 43 ਕਿਲੋਗ੍ਰਾਮ ਹੈਰਨ, 4 ਹੱਥ ਗੋਲੇ, 46 ਜ਼ਿੰਦਾ ਕਾਰਤੂਸ ਤੇ 1 ਪਿਸਤੌਲ ਸ਼ਾਮਲ ਹੈ। ਇਹ ਬਰਾਮਦਗੀ ਪਿੰਡ ਰੱਖਿਆ ਕਮੇਟੀ ਦੀ ਮਦਦ ਨਾਲ ਕੀਤੀ ਗਈ। ਰਾਸ਼ਟਰੀ ਸੁਰੱਖਿਆ ਸਬੰਧੀ ਇੱਕ ਮਹੱਤਵਪੂਰਨ ਫੈਸਲੇ ਵਿਚ ਕਲਕੱਤਾ ਹਾਈਕੋਰਟ ਨੇ ਪੱਛਮੀ ਬੰਗਾਲ ਸਰਕਾਰ ਨੂੰ ਭਾਰਤ ਬੰਗਲਾਦੇਸ਼ ਸਰਹੱਦ ਤੇ ਕੰਡਿਆਲੀ ਤਾਰ ਦੀ ਵਾੜ ਲਾਉਣ ਲਈ ਇਸ ਸਾਲ 31 ਮਾਰਚ ਤੱਕ 9 ਸਰਹੱਦੀ ਜ਼ਿਲ੍ਹਿਆਂ ਵਿਚ ਜ਼ਮੀਨ BSF ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਨੇ। ਚੀਫ਼ ਜਸਟਿਸ ਸੁਜੋਇਪਾਲ ਅਤੇ ਜਸਟਿਸ ਪਾਰਥ ਸਾਰਥੀ ਸੈਨ ਦੇ ਡਿਵੀਜ਼ਨ ਬੈਂਚ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਵੱਲੋਂ ਪਹਿਲਾਂ ਹੀ ਹਾਸਲ ਕੀਤੀ ਗਈ ਜ਼ਮੀਨ ਨੂੰ ਤੁਰੰਤ ਸੌਂਪਿਆ ਜਾਏ। ਇਹ ਆਦੇਸ਼ ਸੇਵਾ ਮੁਕਤ ਫੌਜੀ ਅਧਿਕਾਰੀ ਡਾਕਟਰ ਸੁਬਰਤ ਸਾਹਾ ਵੱਲੋਂ ਦਾਇਰ ਇੱਕ ਜਨਹਿਤ ਪਟੀਸ਼ਨ ਤੋਂ ਬਾਅਦ ਆਇਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਤੋਂ ਆਸਾਮ ਦੇ 2 ਦਿਨਾਂ ਦੌਰੇ ਤੇ ਹੋਣਗੇ। ਸ੍ਰੀ ਸ਼ਾਹ ਕੱਲ੍ਹ ਡਿਬਰੂਗੜ੍ਹ ਵਿਚ ਆਸਾਮ ਵਿਧਾਨ ਸਭਾ ਦੇ ਦੂਜੇ ਕੈਂਪਸ, ਵਿਦਿਅਕ ਹੋਸਟਲ ਤੇ ਜੰਗਲੀ ਜੀਵ ਸਿਹਤ ਅਤੇ ਖੋਜ ਸੰਸਥਾ ਦਾ ਨੀਂਹ ਪੱਥਰ ਰੱਖਣਗੇ। ਗ੍ਰਹਿ ਮੰਤਰੀ ਡਿਬਰੂਗੜ੍ਹ ਵਿਚ 35,000 ਦੀ ਸਮਰੱਥਾ ਵਾਲੇ ਅਤਿ ਆਧੁਨਿਕ ਸਟੇਡੀਅਮ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ ਅਤੇ ਦੂਜੇ ਪੜਾਅ ਦਾ ਨੀਂਹ ਪੱਥਰ ਵੀ ਰੱਖਣਗੇ। ਐਮਨੈਸਟੀ ਇੰਟਰਨੈਸ਼ਨਲ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿਚ ਉਸ ਤੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨ ਵਿਚ ਨਾਕਾਮ ਰਹਿਣ ਦਾ ਦੋਸ਼ ਲਾਇਆ ਗਿਆ ਹੈ। ਇਸ ਨੇ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਸੁਧਾਰਾਤਮਕ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਹੈ। ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਸਫ ਨੂੰ ਲਿਖੇ ਇਕ ਖੁੱਲ੍ਹੇ ਪੱਤਰ ਵਿਚ ਐਮਨੈਸਟੀ ਇੰਟਰਨੈਸ਼ਨਲ ਦੇ ਸਕੱਤਰ ਜਨਰਲ ਐਗਨਸ ਕਲਾਮਾਰਟ ਨੇ ਕਿਹਾ ਕਿ ਅੰਤਰਿਮ ਪ੍ਰਸ਼ਾਸਨ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਵਿਚ ਨਾਕਾਮ ਰਿਹਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਹੁਣ ਚਿਰਾਂ ਤੋਂ ਲਟਕ ਰਹੀਆਂ ਸਮੱਸਿਆਵਾਂ ਨੂੰ ਪਾਰ ਕਰਦਿਆਂ ਲੰਮੇ ਸਮੇਂ ਦੇ ਹੱਲਾਂ ਦੀ ਭਾਲ ਲਈ ਦ੍ਰਿੜਤਾ ਨਾਲ ਅੱਗੇ ਵਧ ਰਿਹਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿਚ 2025-26 ਦਾ ਆਰਥਿਕ ਸਰਵੇਖਣ ਪੇਸ਼ ਕੀਤਾ। ਵਿੱਤੀ ਸਾਲ 2026 ਵਿਚ ਦੇਸ਼ ਦਾ ਅਸਲ GDP 7.4% ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਅੰਤਿਮ ਸੰਸਕਾਰ ਅੱਜ ਬਾਰਾਮਤੀ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ ਹੈ ਤੇ ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ ਹੁਣ ਤੱਕ 1,64,00,000 ਤੋਂ ਵੱਧ ਮਕਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।